ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਹਮਰੀ ਗਣਤ ਨਾ ਗਣੀਆ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਧ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿਗੁਰਬਾਣ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿਗੁਰਬਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ, ਸਤਿਗੁਰੂ ਜੀ ਨੇ ਆਪਣੇ ਚਰਨ ਸੇਵਕ ਸਰਦਾਰ ਪ੍ਰਭਜੀਤ ਸਿੰਘ, ਬੀਬੀ ਪਵਨਜੀਤ ਕੌਰ ਤਥਾ ਸਮੂਹ ਗਿਰੇਵਾਲ ਪਰਿਵਾਰ ਨੂੰ ਸ੍ਰੇਸ਼ਟ ਉੱਦਮ ਪ੍ਰਸ਼ਾਰਥ ਬਖਸ਼ਿਸ਼ ਕੀਤਾ। ਆਪਣੇ ਇਸ਼ਟ ਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ, ਜਿੱਥੇ ਆਪਣੇ ਗ੍ਰਹਿ ਦੀ ਪਵਿੱਤਰਤਾ ਕਰਨਾ ਕੀਤੀ ਹੈ, ਉੱਥੇ ਆਪ ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕਰਕੇ ਗੁਰੂ ਚਰਨਾਂ ਵਿੱਚ ਸ਼ਾਮ ਦੇ ਦੀਵਾਨ ਸਜਾਏ। ਸਜੇ ਦੀਵਾਨ ਵਿੱਚ ਜਿੱਥੇ ਗੁਰਮੰਤਰ ਮੂਲ ਮੰਤਰ ਦੇ ਜਾਪ ਕੀਤੇ, ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ, ਗੁਰੂ ਕੀ ਬਾਣੀ ਦਾ ਜਸ ਕੀਰਤਨ, ਗੁਰਮੁਖ ਆਤਮਾਵਾਂ ਦੀ ਰਸਨਾ ਦੁਆਰਾ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ। ਸੰਗਤੀ ਰੂਪ ਵਿੱਚ ਗੁਰੂ ਚਰਨਾਂ ਵਿੱਚ ਅਰਦਾਸ, ਬੇਨਤੀ, ਪ੍ਰਾਰਥਨਾ, ਜੋਦੜੀ ਕਰਨ ਤੋਂ ਉਪਰੰਤ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਪ੍ਰਤੀ ਭੱਟਾ ਨੇ ਆਪਣਾ ਅਨੁਭਵ ਗੁਰੂ ਕੀ ਬਾਣੀ ਵਿੱਚ ਦਰਜ ਕੀਤਾ ਹੈ ਕਿ ਧਰਨ ਗਗਨ ਨਵ ਖੰਡਮ ਹੈ, ਜੋਤ ਸਵਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੁਕਮਨਾਮੇ ਦੇ ਰੂਪ ਵਿੱਚ ਜੋ ਉਪਦੇਸ਼ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ, ਉਸ ਦਾ ਪਾਠ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ। ਹੁਕਮਨਾਮੇ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ। ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਇਹ ਗੁਰਮਤਿ ਦਾ ਭਾਵ ਵਸ ਜਾਵੇ। ਅਸੀਂ ਗੁਰੂ ਪਾਤਸ਼ਾਹ ਜੀ ਦਾ ਮਾਣ ਸਤਿਕਾਰ ਕਰਦੇ ਹੋਏ ਆਪਣੇ ਜੀਵਨ ਦੀਆਂ ਘੜੀਆਂ ਨੂੰ, ਆਪਣੇ ਸਰੀਰ ਨੂੰ ਸਫਲਾ ਕਰਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਕਰ ਸਕੀਏ। ਭੈਣ ਜੀ ਬੀਬੀ ਹਰਜੀਤ ਕੌਰ ਹੋਰਾਂ ਨੇ ਬੜੀ ਸੁੰਦਰ ਪਰੰਪਰਾ ਆਪ ਸਾਡਿਆਂ ਸਾਰਿਆਂ ਦੇ ਸਾਹਮਣੇ ਰੱਖੀ ਹੈ। ਆਪਣੇ ਇਸ਼ਟ ਦੇਵ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੜੇ ਪਿਆਰ ਵਿੱਚ ਭਿੱਜ ਕਰਕੇ ਉਚਾਰਨ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਹੋਣਾ ਵੀ ਇੰਝ ਹੀ ਚਾਹੀਦਾ, ਕਿਉਂਕਿ ਗੁਰੂ ਹੀ ਸਾਡਾ ਸਭ ਕੁਛ ਹੈ। ਜਦੋਂ ਆਪਾਂ ਪੜ੍ਹਦੇ ਹਾਂ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਵ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਪਦੇਸਾ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਗਿਆਨ ਮਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤਰਾ, ਗੁਰਦੇਵ ਆਦਿ ਜੁਗਾਦ ਜੁਗ ਜੁਗ, ਗੁਰਦੇਵ ਮੰਥਰ ਜਪੁਦਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਾਂ ਮੂੜ ਪਾਪੀ ਜਿਤ ਲਗਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ। ਸਾਡੇ ਲਈ ਗੁਰੂ ਹੀ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ, ਉਹਦਾ ਸਰੂਪ ਹੈ। ਔਰ ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀਂ ਭੇਦ। ਪ੍ਰਭੂ ਦਾ ਅਤੇ ਗੁਰੂ ਪਾਤਸ਼ਾਹ ਜੀ ਦਾ, ਗੁਰਦੇਵ ਦਾ ਕੋਈ ਫਰਕ ਨਹੀਂ। ਪਰ ਕਈ ਵਾਰੀ ਆਪਾਂ ਅਲਬੁੱਧੀ ਦੇ ਨਾਲ ਸਤਿਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਪ੍ਰਤੀ ਭੱਟਾਂ ਨੇ ਫਰਮਾਨ ਕੀਤਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ, ਔਰ ਅੱਧਾ ਨਾਂ ਸਦ ਕਰਕੇ ਆਪਾਂ ਉਹਨਾਂ ਨੂੰ ਇਸ ਪ੍ਰਕਾਰ ਉਚਾਰਨ ਕਰਦੇ ਹਾਂ, ਸੰਬੋਧਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਜਿਵੇਂ ਕੋਈ ਸਾਡਾ ਹਮਜੋਲੀ ਹੁੰਦਾ, ਸਾਡਾ ਹਮਜਮਾਤੀ ਹੁੰਦਾ, ਆਪਾਂ ਧੰਨ ਗੁਰੂ ਨਾਨਕ ਕਹਿੰਦੇ ਹਾਂ। ਠੀਕ ਆ, ਪਿਆਰ ਵਿੱਚ ਸਭ ਕੁਝ ਪ੍ਰਵਾਨ ਹੈ, ਪਰ ਸ਼ਾਇਦ ਭਾਈ ਗੁਰਦਾਸ ਜੀ ਨੇ ਹੀ ਸਾਡੇ ਪ੍ਰਤੀ ਲਿਖਣਾ ਕੀਤਾ ਹੋਵੇ। ਉਹਨਾਂ ਨੇ ਇੱਕ ਸਵੱਈਆ ਰਚ ਕਰਕੇ ਹਿੰਦੂ ਮਤ ਦੀਆਂ 3-4 ਉਦਾਹਰਨਾਂ ਦਿੱਤੀਆਂ। ਕਈ ਵਾਰੀ ਮਨੁੱਖ ਜਾਣਤ ਹੈ ਉਸਤਤ ਕਰਤ ਹੈ ਮੂੜ ਨਿੰਦਿਆ, ਐਸੇ ਅਰਾਧ ਵੇ ਅਤੇ ਮੌਨ ਸੁਖਦਾਈ ਹੈ, ਅਖੀਰ ਵਿੱਚ ਤੱਤ ਸਾਰ ਕੱਢਿਆ। ਕਿਉਂਕਿ ਆਪਾਂ ਦੇਖਦੇ ਹਾਂ ਦੁਨਿਆਵੀ ਤੌਰ 'ਤੇ ਕੋਈ ਥੋੜ੍ਹੀ ਜਿਹੀ ਤਾਕਤ ਦਾ ਮਾਲਕ ਹੋਵੇ, ਆਪਾਂ ਕਿੰਨੇ ਕਿੰਨੇ ਵਿਸ਼ੇਸ਼ਣ ਲਾ ਕੇ ਉਹਨੂੰ ਮਾਣ ਸਤਿਕਾਰ ਦਿੰਦੇ ਹਾਂ, ਉਹਦੇ ਨਾਮ ਨੂੰ ਉਚਾਰਨ ਕਰਦੇ ਹਾਂ। ਪਹਿਲਾਂ ਵੀ ਨਾਮ ਦੇ ਨਾਲ ਸ਼੍ਰੀਮਾਨ 108 ਫਲਾਨਾ ਧਿਮਕੜਾ ਕਰਕੇ ਜਾਂ ਸਰਦਾਰ ਜੀ ਕਰਕੇ ਉਸ ਤੋਂ ਬਾਅਦ ਸਾਹਿਬ ਲਾਉਂਦੇ ਹਾਂ। ਕਿਉਂ ਲਾਉਂਦੇ ਹਾਂ? ਕਿਉਂਕਿ ਉਹਦੇ ਕੋਲ ਥੋੜ੍ਹੀ ਜਿਹੀ ਤਾਕਤ ਹੈ, ਉਹਦੇ ਕੋਲ ਕੁਛ ਇਸੇ ਪ੍ਰਕਾਰ ਸੰਸਾਰ ਦੀ ਜੋ ਆਪਣੇ ਮਾਇਆ ਜਾਂ ਕੁਛ ਕਹਿ ਲਈਏ, ਪਰ ਜਿਹੜਾ ਦੀਨ ਦੁਨੀ ਦੇ ਬਾਲੀ ਖੰਡਾ ਬ੍ਰਹਿਮੰਡਾਂ ਦੇ ਮਾਲਕ ਹਨ, ਉਹਨਾਂ ਦਾ ਪੂਰਾ ਨਾਮ ਵੀ ਨਾ ਸੱਦਣਾ ਮੇਰੇ ਖਿਆਲ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਸਤਿਕਾਰ ਮਾਣ ਇਹਦੇ ਵਿੱਚ ਨਹੀਂ ਬਣਦਾ, ਇਸ ਨੂੰ ਵਿਚਾਰਨ ਦੀ ਲੋੜ ਹੈ। ਜੇ ਲੈਣਾ ਹੋਵੇ ਨਾਮ, ਜਿਵੇਂ ਭੈਣ ਜੀ ਨੇ ਬੀਬੀ ਹਰਜੀਤ ਕੌਰ ਹੋਰਾਂ ਨੇ ਪਿਆਰ ਵਿੱਚ ਭਿੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਔਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਜਦੋਂ ਆਪਾਂ, ਕਿਉਂਕਿ ਗੁਰੂ ਨਾਨਕ ਇਕੱਲਾ ਨਾਂ ਜਦੋਂ ਆਪਾਂ ਸੱਦਾਂਗੇ ਕੁਛ ਹੋਰ ਤਰ੍ਹਾਂ ਦੀ ਗੱਲ ਬਣਦੀ ਹੈ। ਕੱਲ੍ਹ ਨੂੰ ਇਸੇ ਪ੍ਰਕਾਰ ਗੁਰੂ ਅੰਗਦ ਕਹਿ ਦਈਏ ਤਾਂ ਵੀ ਆਪਾਂ ਨੂੰ ਸੋਭਾ ਨਹੀਂ ਪਾਵੇਗਾ। ਸੋ ਇਸ ਪ੍ਰਕਾਰ ਕਹਿਣ ਤੋਂ ਭਾਵ ਪਹਿਲਾਂ ਵੀ ਗੁਰੂ ਪਾਤਸ਼ਾਹ ਜੀ ਦਾ ਸਤਿਕਾਰ ਕਰਨਾ, ਬਾਅਦ ਵਿੱਚ ਵੀ ਆਪਾਂ ਸਤਿਕਾਰ ਕਰਨਾ, ਕਿਉਂਕਿ ਇਹਦੇ ਵਿੱਚ ਗੁਰਦੇਵ ਨੂੰ, ਗੁਰੂ ਨੂੰ ਕੋਈ ਫਰਕ ਨਹੀਂ। ਜਿਉਂ ਜਿਉਂ ਆਪਾਂ ਮਾਣ ਸਤਿਕਾਰ ਦੇ ਨਾਲ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਦਾ ਸਤਿਕਾਰ ਸਹਿਤ ਨਾਂ ਉਚਾਰਨ ਕਰਾਂਗੇ, ਇਸ ਦਾ ਸਾਨੂੰ ਹੀ ਲਾਭ ਪ੍ਰਾਪਤ ਹੋਣਾ ਹੈ। ਦੂਸਰੇ ਬੇਨਤੀ ਹੈ ਕਿ ਜਦੋਂ ਆਪਾਂ ਅਰਦਾਸ ਵਿੱਚ ਸ਼ਾਮਿਲ ਹੁੰਦੇ ਹਾਂ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਸੰਕੇਤ ਦੇ ਦਿੱਤਾ, ਦੋਏ ਕਰ ਜੋਰ ਕਰੋ ਅਰਦਾਸ ਕਰਦਾ ਭਾਵ ਹੈ ਹੱਥਾਂ ਨੂੰ ਜੋੜਨਾ ਹੈ, ਨਾ ਇਸ ਤਰ੍ਹਾਂ ਗੰਭਲੀ ਪਾਉਣੀ ਹੈ, ਨਾ ਇਸ ਤਰ੍ਹਾਂ ਕਰਨਾ, ਦੋਨੇ ਹੱਥ ਜੋੜ ਕਰਕੇ ਗੁਰੂ ਦੇ ਚਰਨਾਂ ਵਿੱਚ ਆਦਮ ਸਤਿਕਾਰ ਦੇ ਨਾਲ ਖਲੋਣਾ ਹੈ। ਦੋਏ ਕਰ ਜੋਰ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ, ਔਰ ਬੇਅੰਤ ਫਰਮਾਨ ਸਤਿਗੁਰਾਂ ਨੇ ਕਰ ਜੋੜਨ ਵਾਸਤੇ ਗੁਰਬਾਣੀ ਵਿੱਚ ਸੰਕੇਤ ਦਿੱਤੇ ਹੈ ਕਿ ਇਹ ਗੁਰੂ ਕੇ ਸਿੱਖੋ, ਜਦੋਂ ਗੁਰੂ ਦੀ ਹਜ਼ੂਰੀ ਵਿੱਚ ਅਰਦਾਸ ਰੂਪ ਵਿੱਚ ਸ਼ਾਮਿਲ ਹੁੰਦੇ ਹੋ ਤਾਂ ਉਸ ਵੇਲੇ ਦੋਨੇ ਹੱਥ ਸਤਿਗੁਰੂ ਦੇ ਸਨਮੁਖ ਜੋੜ ਕਰਕੇ ਗੁਰੂ ਦੇ ਚਰਨਾਂ ਵਿੱਚ ਆਪਣੀ ਭਾਵਨੀ ਪ੍ਰਗਟ ਕਰਨੀ ਹੈ। ਸੋ ਇਹ ਆਪਾਂ ਤੋਂ ਸੁਤੇ ਸਿੱਧ ਅਣਜਾਣੇ ਭੁੱਲ ਹੋ ਜਾਂਦੀ ਹੈ, ਇਸ ਨੂੰ ਵੀ ਧਿਆਨ ਵਿੱਚ ਰੱਖਣਾ ਹੈ। ਔਰ ਗੁਰੂ ਪਾਤਸ਼ਾਹ ਜੀ ਨੇ ਅੱਜ, ਕਿਉਂਕਿ ਅਰਦਾਸ ਦਾ ਹੀ ਸ਼ਬਦ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਕਿ ਗੁਰਸਿੱਖ ਨੇ ਮਿਹਨਤ ਕਰਨੀ ਹੈ, ਯਤਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਸਵੇਰ ਤੋਂ ਸ਼ਾਮ ਤੱਕ ਗੁਰੂ ਦੇ ਨਾਲ ਜੁੜਨ ਵਾਸਤੇ ਯਤਨਸ਼ੀਲ ਹੋਣਾ, ਜਪ ਵੀ ਕਰਨਾ, ਤਪ ਵੀ ਕਰਨਾ, ਗੁਰੂ ਕੀ ਬਾਣੀ ਵੀ ਪੜ੍ਹਨੀ ਹੈ, ਸਾਰੇ ਧਾਰਮਿਕ ਕਰਮ ਕਰਨੇ ਹੈ, ਪਰ ਫਿਰ ਗੁਰੂ ਦੇ ਚਰਨਾਂ ਵਿੱਚ ਪੁਕਾਰਨਾ ਹੈ ਪਾਤਸ਼ਾਹ ਕਿ ਆਪਣੇ ਕਰਮਾਂ ਕਰਕੇ ਸ਼ਾਇਦ ਮੇਰਾ ਛੁਟਕਾਰਾ ਨਾ ਹੋਵੇ, ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਜੋਦੜੀ ਹੈ, ਜਿੰਨਾ ਚਿਰ ਤੁਹਾਡੀ ਮਿਹਰ ਦੀ ਰਹਿਮਤ ਦੀ ਨਿਗਾਹ ਸਾਡੇ ਉੱਤੇ ਨਹੀਂ ਹੁੰਦੀ, ਉੱਨਾ ਚਿਰ ਸਾਡਾ ਨਿਸਤਾਰਾ ਨਹੀਂ ਹੋ ਸਕਦਾ। ਤਦ ਹੀ ਭਾਈ ਗੁਰਦਾਸ ਜੀ ਨੇ ਇੱਕ ਸਵੱਈਆ ਰਚਨਾ ਕੀਤਾ, ਕਹਿੰਦੇ ਭਗਤ ਵਸ਼ਲ ਸੁਣ ਹੋਤ ਹੋ ਨਿਰਾਸ ਰਿਦੇ, ਪਤਤ ਪਾਵਨ ਸੁਣ ਆਸਾ ਉਰਧਾਰ ਹੋ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੇ ਦਿਆਲ ਸੁਣ ਭੈ ਭਰਮ ਟਾਰ ਹੋ, ਜਲ ਤਲ ਸੰਗਮ ਕੇ ਅਫਲ ਸਿਮਲ ਦ੍ਰੁਮ, ਚੰਦਨ ਸੁਗੰਧ ਸੰਬੰਧ ਮਲਗਾਰ ਹੋ। ਅਖੀਰ ਵਿੱਚ ਫਰਮਾਨ ਕੀਤਾ ਪਾਤਸ਼ਾਹ, ਜੇ ਸਾਡੇ ਕਰਮਾਂ ਦੀ ਗਿਣਤੀ ਆਰੰਭ ਕਰ ਦਿੱਤੀ, ਹੋ ਸਕਦਾ ਸਾਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਮਿਲੇ, ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਤੁਹਾਡੇ ਚਰਨਾਂ ਦੇ ਬੇਨਤੀ ਹੈ, ਤੁਹਾਡੇ ਬਿਰਦੇ ਆਸਰੇ ਹੀ ਸਾਨੂੰ ਤੁਹਾਡੇ ਚਰਨਾਂ ਵਿੱਚ, ਪ੍ਰਭੂ ਦੇ ਚਰਨਾਂ ਵਿੱਚ ਥਾਂ ਮਿਲ ਸਕਦੀ ਹੈ। ਔਰ ਫਰਮਾਨ ਕੀਤਾ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੇ ਬਿਰਦ ਕੋ ਆਸਰੋ ਸੰਭਾਰ ਹੋ। ਔਰ ਸਾਰਾ ਕੁਛ ਕਰਨ ਤੋਂ ਉਪਰੰਤ ਗੁਰੂ ਦੇ ਚਰਨਾਂ ਵਿੱਚ, ਜਿਵੇਂ ਹਰ ਰੋਜ਼ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰਦੇ ਹੋਏ ਆਪਾਂ ਪੁਕਾਰਦੇ ਹਾਂ, ਪਾਤਸ਼ਾਹ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਆ, ਪਾਤਸ਼ਾਹ ਜਿਉਂ ਜਾਣਿਓ ਤਿਉਂ ਰਾਖ ਹਰ ਪ੍ਰਭ ਤੇਰਿਆ, ਕਿਤੇ ਗਨੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ, ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਐ, ਲੂ ਕਰਤ ਬਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵਜਲ ਫੇਰਿਆ। ਗੁਰੂ ਦੇ ਚਰਨਾਂ ਵਿੱਚ ਨਿਮਰਤਾ ਸਾਧ ਬੇਨਤੀ ਕਰਨੀ ਆ, ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਔਰ ਗੁਰਦੇਵ ਜੀ ਨੇ ਆਰੰਭ ਦੀਆਂ ਪੰਕਤੀਆਂ ਵਿੱਚ ਇਹੀ ਸਾਨੂੰ ਪ੍ਰੇਰਨਾ ਦਿੱਤੀ ਹੈ, ਹੇ ਮਾਲਕ ਕਿਰਪਾ ਕਰੋ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਸਾਡੇ ਕਰਮਾਂ ਦੀ ਗਿਣਤੀ ਨਾ ਕਰੋ ਪਾਤਸ਼ਾਹ, ਆਪਣੇ ਬਿਰਦ ਦੇ ਸਦਕੇ ਸਾਡੀ ਬੋਹੜੀ ਕਰੋ। ਸਾਡਾ ਬਿਰਦ ਕੀ ਹੈ? ਗੁਰੂ ਕੀ ਬਾਣੀ ਵਿੱਚ ਫਰਮਾਨ ਕੀਤਾ, ਹਮਰੋ ਸੁਹਾਓ ਸਦਾ ਸਦ ਪੂਰਨ। ਸਾਡਾ ਸੁਭਾਅ, ਸਾਡਾ ਬਿਰਦ ਕੀ ਹੈ? ਅਸੀਂ ਦਿਨ ਰਾਤ ਭੁੱਲਾਂ ਕਰਦੇ ਹਾਂ, ਕਿਉਂਕਿ ਪਰਮੇਸ਼ੁਰ ਨੇ ਬਣਾਇਆ ਹੀ ਮਨੁੱਖ ਨੂੰ ਇਸ ਕਰਕੇ ਹੈ, ਕਿਉਂਕਿ ਜਿਹੜਾ ਭੁੱਲ ਨਹੀਂ ਕਰਦਾ ਉਹਨੂੰ ਤਾਂ ਦੇਵਤਾ ਕਹਿੰਦੇ ਆ, ਜਿਹੜਾ ਭੁੱਲ ਕਰਦਾ ਮੁੜ ਕੇ ਉਸ ਨੂੰ ਸੁਧਾਰ ਲੈਂਦਾ ਉਹਨੂੰ ਮਨੁੱਖ ਕਹਿੰਦੇ ਆ, ਜਿਹੜਾ ਵਾਰੰਵਾਰ ਭੁੱਲ ਵਾਰੰਵਾਰ ਕਰੀ ਹੀ ਜਾਂਦਾ ਉਸ ਨੂੰ ਹਵਾਨ ਕਹਿਣਾ ਕੀਤਾ ਧਾਰਮਿਕ ਬੋਲੀ ਵਿੱਚ। ਤਾਂ ਤੇ ਹੇ ਮਾਲਕ ਤੁਹਾਡਾ ਬਿਰਦ ਕੀ ਹੈ? ਸਾਡਾ ਤਾਂ ਬਿਰਦ ਹੈ, ਕਿਉਂਕਿ ਭੁੱਲਣ ਵਿੱਚ ਕੀ ਆ ਸਭ ਕੋਏ, ਕਰਤਾ ਆਪ ਨਾ ਭੁੱਲੇ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਅਸੀਂ ਪਤਾ ਨਹੀਂ ਇੱਕ ਥੋੜ੍ਹੇ ਥੋੜ੍ਹੇ ਸਮੇਂ ਵਿੱਚ ਕਿੰਨੀਆਂ ਕੁ ਭੁੱਲਾਂ ਕਿੰਨੀਆਂ ਕੁ ਗਲਤੀਆਂ ਕਰਦੇ ਹਾਂ। ਸਾਡਾ ਸੁਭਾਅ ਹੀ ਭੁੱਲਣ ਵਾਲਾ, ਹਮਰੋ ਸੁਹਾਓ, ਸੁਹਾਓ ਦਾ ਭਾਵ ਸੁਭਾਅ, ਹਮਰੋ ਸੁਹਾਓ ਸਦਾ ਸਦ ਪੂਰਨ। ਅਤੇ ਤੁਹਾਡਾ ਸੁਭਾਅ ਕੀ ਹੈ? ਤੁਮਰੋ ਬਿਰਦ ਪਤਤ ਉਧਰਣ। ਤੁਹਾਡਾ ਸੁਭਾਅ ਹੈ ਪਾਪੀਆਂ ਦਾ ਵੀ ਉਧਾਰ ਕਰਨਾ। ਤਾਂ ਆਦਿ ਬਾਬਾ ਰਵਿਦਾਸ ਜੀ ਨੇ ਗੁਰੂ ਕੀ ਬਾਣੀ ਵਿੱਚ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ, ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਹੇ ਮਾਲਕ, ਅਸੀਂ ਕੁਛ ਪਾਪ ਕੀਤੇ ਆ ਔਰ ਉਹਨਾਂ ਪਾਪ ਕਰਮਾਂ ਨੂੰ ਤੁਸੀਂ ਮਾਫ਼ ਕੀਤਾ, ਤੁਸੀਂ ਰਹਿਮਤਾਂ ਕੀਤੀਆਂ ਪਾਪੀਆਂ ਉੱਤੇ ਵੀ, ਇਸ ਕਰਕੇ ਤੁਹਾਡਾ ਨਾਮ ਪਤਤ ਪਾਵਨ ਪੈ ਗਿਆ। ਤਾਂ ਤੇ ਮਾਲਕ, ਜਿਹੜਾ ਤੁਹਾਡੇ ਚਰਨਾਂ ਵਿੱਚ ਆਜਿਜ਼ ਹੋ ਕੇ ਨਿਮਰਤਾ ਦੇ ਨਾਲ ਬੇਨਤੀ ਕਰਦਾ, ਫਿਰ ਤੁਹਾਡਾ ਬਿਰਧ ਹੈ, ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ। ਤੁਸੀਂ ਉਹਦੇ ਭੁੱਲਾਂ ਦੀ ਜਿਹੜੀ ਹੈ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਬਿਰਧ ਦੀ ਲਾਜ ਰੱਖਦੇ ਹੋਏ ਉਹਨਾਂ ਦੀ ਮਨੋਕਾਮਨਾ ਪੂਰਨ ਕਰਦੇ ਹੋ। ਤਾਂ ਤੇ ਸਤਿਗੁਰੂ ਕਹਿੰਦੇ, ਹੱਥ ਦੇ ਰਾਖੇ ਕਰ ਆਪਣੇ, ਜਿਨ੍ਹਾਂ ਨੂੰ ਪ੍ਰਭੂ ਨੇ ਰਹਿਮਤ ਕਰਕੇ ਅਰਦਾਸ ਸੁਣ ਕੇ ਆਪਣਾ ਹੱਥ ਦੇ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ, ਉਹਨਾਂ ਨੂੰ ਆਪਣੇ ਬਣਾ ਲਿਆ, ਸਦਾ ਸਦਾ ਰੰਗ ਮਾਣ, ਰੰਗ ਦਾ ਭਾਵ ਹੈ ਖੁਸ਼ੀ, ਉਹਨਾਂ ਨੂੰ ਸਦੀਵ ਕਾਲ ਵਾਸਤੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਖੁਸ਼ੀਆਂ ਆਨੰਦ ਬਖਸ਼ਿਸ਼ ਕਰ ਦਿੱਤੇ। ਕਿਉਂ ਕਰ ਦਿੱਤੇ? ਕਿਉਂਕਿ ਸਾਚਾ ਸਾਹਿਬ ਸਦ ਮਿਹਰਬਾਨ, ਉਹ ਪ੍ਰਭੂ ਮਾਲਕ ਜਿਹੜਾ ਬੜਾ ਮਿਹਰਬਾਨ ਹੈ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਪਰ ਅਸੀਂ ਡੋਲ ਜਾਂਦੇ ਹਾਂ, ਸਤਿਗੁਰੂ ਨੇ ਫਰਮਾਨ ਕੀਤਾ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ। ਉਹ ਪਰਮੇਸ਼ੁਰ ਬੜਾ ਦਿਆਲੂ ਹੈ, ਉਹ ਤਾਂ ਔ ਕੌਣ ਕਰਮ ਵਿੱਦਿਆ ਕੋ ਕੈਸੀ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤਿਹ ਦੀਨਾ। ਕਹਿੰਦੇ ਹਾਥੀ ਨੇ ਕਿੰਨੇ ਕੁ ਚੰਗੇ ਕਰਮ ਕੀਤੇ ਸਨ, ਗਨਕਾਂ ਨੇ ਕਿੰਨੀਆਂ ਕੁ ਪੁੰਨ ਦਾਨ ਕੀਤੇ ਸਨ, ਪਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਬਿਰਧ ਦਾ ਸਦਕਾ ਉਹਨਾਂ ਨੂੰ ਵੀ ਅਭੈ ਪਦ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤਾ। ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਔਰ ਜਿਹਦੇ 'ਤੇ ਪ੍ਰਭੂ ਰਹਿਮਤ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ, ਹਰ ਪ੍ਰਕਾਰ ਦੇ ਨਾਲ ਉਹਦੇ ਜੀਵਨ ਵਿੱਚ ਬੰਧਨ ਪੈ ਜਾਂਦਾ। ਹੁਣ ਆਪ ਸਾਡਾ ਸੁਭਾਅ, ਅਸੀਂ ਖੁੱਲ੍ਹੇ ਖੁਲਾਸੇ ਰਹਿਣਾ ਚਾਹੁੰਦੇ ਹਾਂ। ਜਿੰਨਾ ਚਿਰ ਮਨੁੱਖ ਖੁੱਲ੍ਹਾ ਖੁਲਾਸਾ ਵਿਚਰਦਾ, ਉਨਾ ਚਿਰ ਉਹਦੀ ਜ਼ਿੰਦਗੀ ਮਰਯਾਦਾ ਵਿੱਚ ਨਹੀਂ ਢਲੀ ਜਾਂਦੀ। ਜਿੰਨਾ ਚਿਰ ਮਰਯਾਦਾ ਵਿੱਚ ਨਹੀਂ ਢਲਦੀ, ਉਨਾ ਚਿਰ ਬਦੀਆਂ ਵੱਲੋਂ, ਮਾੜੇ ਕਰਮਾਂ ਵੱਲੋਂ ਮਨੁੱਖ ਦਾ ਮਨ ਜਿਹੜਾ ਵੱਜਦਾ ਨਹੀਂ। ਪਰ ਜਦੋਂ ਗੁਰੂ ਰਹਿਮਤ ਹੋ ਜਾਂਦਾ, ਗੁਰਸਿੱਖ ਗੁਰੂ ਮਰਯਾਦਾ ਵਿੱਚ ਆ ਜਾਂਦਾ, ਗੁਰੂ ਵਾਲਾ ਬਣ ਜਾਂਦਾ, ਫਿਰ ਗੁਰੂ ਰਹਿਮਤ ਕਰਕੇ ਵਿਸ਼ੇ ਵਿਕਾਰਾਂ ਵੱਲੋਂ, ਮਾੜੇ ਕਰਮਾਂ ਵੱਲੋਂ ਉਹਦੀ ਆਤਮਾ ਨੂੰ, ਉਹਦੇ ਸਰੀਰ ਨੂੰ ਬੰਧ ਪਾ ਦਿੰਦਾ, ਬੰਨ੍ਹ ਦਿੰਦਾ, ਭਾਵ ਉਧਰੋਂ ਰੋਕ ਲੈਂਦਾ, ਮਾੜੇ ਕਰਮਾਂ ਤੋਂ ਹੱਥ ਦੇ ਕੇ ਬਚਾ ਲੈਂਦਾ, ਔਰ ਹਰ ਪ੍ਰਕਾਰ ਦੇ ਨਾਲ ਕਲਿਆਣ ਬਖਸ਼ਿਸ਼ਾਂ ਖੁਸ਼ੀਆਂ ਕਰ ਦਿੰਦਾ, ਰਹਾਓ। ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਇਸ ਪੰਗਤੀ ਵਿੱਚ ਉਸ ਪਰਮਾਤਮਾ ਦੇ ਜੋ ਪਰਉਪਕਾਰ ਸਾਡੇ ਉੱਤੇ ਕੀਤੇ ਆ ਉਹਨਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਕੀਤਾ, ਕਿਉਂਕਿ ਅਸੀਂ ਸਵਾਲ ਕਰ ਸਕਦੇ ਹਾਂ ਸਾਡੇ ਉੱਤੇ ਪਰਮਾਤਮਾ ਨੇ ਕਿਹੜੇ ਪਰਉਪਕਾਰ ਕੀਤੇ ਆ। ਜੇ ਇਸ ਨੂੰ ਹੋਰ ਵਿਸਥਾਰ ਵਿੱਚ ਪੜ੍ਹਨਾ ਹੈ ਤਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ ਜੋ ਸੁਖਮਨੀ ਸਾਹਿਬ ਦੇ ਅੰਦਰ ਸਤਿਗੁਰਾਂ ਨੇ ਅੰਕਿਤ ਕੀਤਾ, ਨਾਲ ਪ੍ਰੇਰਨਾ ਦਿੱਤੀ ਆ, ਰਮਈਆ ਕੇ ਗੁਣ ਚੇਤ ਪੁਰਾਣੀ। ਗੁਣ ਦਾ ਭਾਵ ਹੈ ਪਰਉਪਕਾਰ। ਹੇ ਪ੍ਰਾਣੀ, ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਚੇਤੇ ਕਰ, ਉਹਨਾਂ ਨੂੰ ਯਾਦ ਕਰ। ਕਿਹੜੇ ਪਰਉਪਕਾਰ? ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਹਨੇ ਉਵਾਰਿਆ, ਬਾਰ ਵਸਤਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਖ ਸੈਨ, ਮੁੱਖ ਪਿਆਉ ਬੈਠ ਕੋ ਦੈਨ। ਔਰ ਕਿੰਨੇ ਵੱਡੇ ਪਰਉਪਕਾਰ ਕੀਤੇ ਆ। ਮਾਤਾ ਕੇ ਉਧਰ ਮੈਂ ਪਰਤ ਪਾਲ ਕਰੇ, ਸੋ ਕਿਉਂ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਆ ਇਹ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਕਿੱਥੇ ਕਿੱਥੇ ਰੱਖਿਆ ਕੀਤੀ ਆ ਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ। ਔਰ ਇੱਥੇ ਵਸਨੇ ਇਸ ਪਾਣੀ 'ਤੇ ਜਿਨ ਤੂੰ ਘੜਿਆ, ਮਾਟੀ ਕਾਲੇ ਦਿਹੁਰਾ ਕਰਿਆ, ਉਗਤ ਜੁਗਤ ਲੈ ਸੁਰਤ ਪ੍ਰੀਖਿਆ, ਮਾਤ ਗਰਮ ਮੈਂ ਜਿਨ ਤੂੰ ਰਾਖਿਆ, ਰਾਖਣ ਹਾਰ ਸਮਾਰ ਮਨਾ, ਸਗਲੇ ਛੋੜ ਵਿਚਾਰ ਜਨਾ, ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਭਰਾਤ ਪੁੱਤ ਹਾਰੀ, ਜਿਨ ਤੀਏ ਤੁਧ ਭਾਵਕ ਪਾਵਕ ਵਰਣਾ, ਤਿਸ ਠਾਕਰ ਕੀ ਰਹੁ ਮਨ ਸਰਣਾ। ਕਿਵੇਂ ਗੁਰਦੇਵ ਜੀ ਨੇ ਗੁਰੂ ਕੀ ਬਾਣੀ ਵਿੱਚ ਉਸ ਮਾਲਕ ਦੇ ਪਰਉਪਕਾਰ ਯਾਦ ਕਰਾ ਕੇ ਸਾਨੂੰ ਉਸ ਮਾਲਕ ਦਾ ਧੰਨਵਾਦ ਸ਼ੁਕਰਾਨਾ ਕਰਨ ਵਾਸਤੇ ਪ੍ਰੇਰਨਾ ਕੀਤਾ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ, ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਮਨ ਆਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਆ ਧਿਆਵਨ ਜੋਗ। ਕਿੰਨੀਆਂ ਪਰਉਪਕਾਰ ਉਸਨੇ ਕੀਤੇ ਆ ਸਤਿਗੁਰੂ ਨੇ ਗਿਣੇ ਆ। ਕਹਿੰਦੇ ਦੇਖੋ ਪਿੰਡ ਦਾ ਭਾਵ ਸਰੀਰ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ, ਔਰ ਇਹ ਸਰੀਰ ਨੂੰ ਚਲਾਉਣ ਵਾਸਤੇ ਜੀਓ ਜੀਵ ਆਤਮਾ ਪਾਈ ਆ। ਕਿਉਂਕਿ ਆਪਾਂ ਦੇਖਦੇ ਹਾਂ ਜਿਵੇਂ ਗੱਡੀ ਕਿਸੇ ਨੂੰ ਦੇ ਦਿੱਤੀ ਜਾਵੇ, ਉਹਦਾ ਡਰਾਈਵਰ ਨਾ ਹੋਵੇ ਗੱਡੀ ਇਕੱਲੀ ਨਹੀਂ ਚੱਲ ਸਕਦੀ। ਆ ਸਰੀਰ ਜਿਹੜਾ ਆਤਮਾ ਦੇ ਆਸਰੇ ਚੱਲਦਾ, ਜੀਓ ਪਾਏ ਪਿੰਡ ਜਨ ਸਾਜਿਆ, ਜਿਸ ਨੇ ਸਾਨੂੰ ਸੋਹਣਾ ਸਰੀਰ ਦਿੱਤਾ, ਸਰੀਰ ਨੂੰ ਚਲਾਉਣ ਵਾਸਤੇ ਆਤਮਾ ਵਿੱਚ ਪਾਉਣਾ ਕੀਤੀ ਹੈ। ਔਰ ਇੱਥੇ ਸਾਜਣ ਤੋਂ ਉਪਰੰਤ ਫਿਰ ਖਿਆਲ ਛੱਡ ਨਹੀਂ ਦਿੱਤਾ, ਦਿੱਤਾ ਪਹਿਨਣ ਖਾਣ, ਪਹਿਨਣ ਵਾਸਤੇ ਸੋਹਣੇ ਕੱਪੜੇ, ਰਹਿਣ ਵਾਸਤੇ ਸੋਹਣਾ ਮਕਾਨ, ਔਰ ਖਾਣ ਪ੍ਰਕਾਰ ਦੇ ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਬਖਸ਼ਿਸ਼ ਕਰਨਾ ਕੀਤੇ ਆ। ਔਰ ਉਹਨਾਂ ਭੋਜਨਾਂ ਨੂੰ ਅੰਤਰ ਥਾਨ ਠਹਿਰਾਵਨ ਕੋ ਦੀਏ, ਮੇਧਾ ਬਣਾਇਆ ਅੰਤੜੀ ਬਣਾਈਆਂ, ਕਿੰਨੀਆਂ ਆਕ ਉਹਦੀਆਂ ਬਖਸ਼ਿਸ਼ਾਂ ਹਨ, ਇਹ ਉਸ ਮਾਲਕ ਦੀਆਂ ਮਿਹਰਾਂ ਹਨ। ਆਖਰੀ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਆ, ਮਾਲਕ ਜਿੱਥੇ ਇੰਨੀਆਂ ਵੱਡੀਆਂ ਰਹਿਮਤਾਂ ਕੀਤੀਆਂ, ਇੰਨੇ ਵੱਡੇ ਪਰਉਪਕਾਰ ਤੁਸੀਂ ਸਾਡੇ ਉੱਤੇ ਕੀਤੇ ਆ, ਕਿਰਪਾ ਕਰੋ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿ ਕੁਰਬਾਨ। ਜਿਹੜਾ ਤੁਹਾਡਾ ਦਾਸ ਬਣ ਜਾਂਦਾ, ਤੁਹਾਡਾ ਗੋਲਾ ਬਣ ਜਾਂਦਾ, ਤੁਹਾਨੂੰ ਆਪਾ ਸਮਰਪਿਤ ਕਰ ਦਿੰਦਾ, ਉਸ ਦਾਸ ਦੀ ਤੁਸੀਂ ਇਸ ਲੋਕ ਦੇ ਵਿੱਚ ਵੀ ਪੈਜ ਰੱਖਦੇ ਹੋ। ਆਪਾਂ ਦੇਖਦੇ ਹਾਂ, ਹਰ ਰੋਜ਼ ਪੜ੍ਹਦੇ ਹਾਂ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਇਹ ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਉਹਦੀ ਪੈਜ ਰੱਖਦਾ ਜਿਹੜਾ ਉਹਦਾ ਬਣ ਜਾਂਦਾ, ਜਿਹੜਾ ਉਹਦਾ ਬਣ ਜਾਂਦਾ ਫਿਰ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿਤ ਸਹਾਈ ਹੋ ਕਰਕੇ ਉਹ ਆਪਣੇ ਦਾਸਾਂ ਦੀ ਪੈਜ ਰੱਖਦਾ। ਅਤੇ ਸਤਿਗੁਰੂ ਕਹਿੰਦੇ, ਮੈਂ ਮਾਲਕ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਤੇਰੇ ਤੋਂ ਬਲਿਹਾਰ ਬਾਰ ਨਹੀਂ ਫਿਰਨੇ ਜਾਂਦਾ ਹਾਂ, ਕਿਉਂਕਿ ਤੁਸੀਂ ਆਪਣੇ ਦਾਸਾਂ ਦੀ ਇਸ ਲੋਕ ਵਿੱਚ ਵੀ ਪੈਜ ਰੱਖਦੇ ਹੋ, ਪਰਲੋਕ ਵਿੱਚ ਵੀ ਤੁਹਾਡੇ ਦਾਸਾਂ ਨੂੰ ਰੇ ਦਰਗਾਹ ਕਹੇ ਨਾ ਕਹੋ, ਆਓ ਬੈਠ ਆਦਰ ਸ਼ੁਭ ਦਿਓ, ਦਿਆ ਦਾਤਾਂ ਪ੍ਰਾਪਤ ਹੁੰਦੀਆਂ। ਸਗੋਂ ਜੇ ਕੋਈ ਤੁਹਾਡੇ ਦਾਸਾਂ ਨੂੰ ਜੇ ਕੋ ਜੀਓ ਕਹੇ, ਉਹਨਾਂ ਨੂੰ ਜਮ ਕੀ ਤਲਬ ਨਾ ਹੋਈ, ਉਹਨਾਂ ਨੂੰ ਵੀ ਜਮਦੂਤਾਂ ਦੀ ਤਲਬ ਨਹੀਂ ਹੁੰਦੀ। ਜਿਹੜਾ ਤੁਹਾਡੇ ਦਾਸਾਂ ਨੂੰ ਥੋੜ੍ਹਾ ਮਾਣ ਸਤਿਕਾਰ ਦੇ ਦਿੰਦਾ, ਕਿੰਨੀ ਹੈ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦੀ, ਰਹਿਮਤਾਂ ਦੀਆਂ। ਸਤਿਗੁਰਾਂ ਨੇ ਗਿਣਤੀ ਕਰਕੇ ਉਸ ਮਾਲਕ ਦੇ ਚਰਨਾਂ ਨਾਲ ਜੁੜਨ ਵਾਸਤੇ, ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਜੋਤੜੀ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ। ਗੁਰੂ ਪਾਤਸ਼ਾਹ ਰਹਿਮਤ ਕਰਨ, ਹਮੇਸ਼ਾ ਅਸੀਂ ਆਪਾਂ ਸਮਰਪਿਤ ਕਰਕੇ ਗੁਰੂ ਦੇ ਚਰਨਾਂ ਦੇ ਉੱਤੇ ਔਰ ਇਸੇ ਪ੍ਰਕਾਰ ਮੰਗਦੇ ਰਹੀਏ, ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਰਹੀਏ ਔਰ ਅਰਦਾਸ ਕਰਦੇ ਰਹੀਏ। ਦਾਤਾ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ, ਕਿਉਂਕਿ ਉਹਦਾ ਬਿਰਧ ਹੈ ਸਾਚਾ ਸਾਹਿਬ ਸਦ ਮਿਹਰਬਾਨ। ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ, ਜਿਸ ਨੇ ਇੰਨੀਆਂ ਦਾਤਾਂ ਦਿੱਤੀਆਂ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।